You're with SBS Radio. Find more great stories in your language at sbs.com.au.
ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਸਰਦਾਰ ਮਨਜੀਤ ਸਿੰਘ ਗੁਜਰਾਲ ਹੋਣਾ ਨੇ ਸਿਡਨੀ ਤੋਂ ਸਾਂਝ ਬਣਾਈ ਹੈ। ਗੁਜਰਾਲ ਸਾਹਿਬ ਆਸਟ੍ਰੇਲੀਆ ਦਾ ਇੱਕ ਵੱਡਾ ਨਾਂ ਨੇ। ਪਾਰਟੀਆਂ ਦੇ ਆਯੋਜਨ ਲਈ, ਕੈਟਰਿੰਗ ਲਈ, ਲਜ਼ੀਜ਼ ਖਾਣਾ ਬਣਾਉਣ, ਪਕਾਉਣ, ਵਰਤਾਉਣ 'ਚ ਇਹਨਾਂ ਨੂੰ ਇਹਨਾਂ ਦੀ ਕੰਪਨੀ ਨੂੰ ਕਾਫੀ ਸਾਰੇ ਸਨਮਾਨ ਵੀ ਮਿਲ ਚੁੱਕੇ ਨੇ। ਸਾਡਾ ਇੱਕ ਸੈਗਮੈਂਟ ਆ ਤੁਹਾਡੀ ਕਹਾਣੀ ਤੁਹਾਡੀ ਜ਼ੁਬਾਨੀ, ਉਹਦੇ 'ਚ ਅਸੀਂ ਅਕਸਰ ਤੁਹਾਨੂੰ ਇਹੋ ਜਿਹੀਆਂ ਸ਼ਖਸੀਅਤਾਂ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਕੋਈ ਮਾਰਕਾ ਮਾਰਿਆ ਹੋਵੇ ਜਾਂ ਨਾਂ ਖੱਟਿਆ ਹੋਵੇ। ਅਤੇ ਸਾਡੀ ਅੱਜ ਦੀ ਗੱਲਬਾਤ ਗੁਜਰਾਲ ਸਾਹਿਬ ਦੇ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਦੀਆਂ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਆ, ਉਹਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆ, ਇੱਕ ਪ੍ਰਵਾਸੀ ਵਜੋਂ ਉਹਨਾਂ ਨੇ ਕੀ ਖੱਟਿਆ। ਹਾਂਜੀ ਗੁਜਰਾਲ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਪ੍ਰੀਤਿੰਦਰਜੀਤ ਸਿੰਘ ਜੀ ਤੁਹਾਨੂੰ ਔਰ ਤੁਹਾਡੇ ਸਾਰੇ ਸੁਣਨ ਵਾਲੇ SBS ਪ੍ਰੋਗਰਾਮ ਦੇ, ਤੁਹਾਡੇ ਚਾਹਣ ਵਾਲੇ ਔਰ ਜਿਹੜੇ ਜ਼ਿਆਦਾ ਸੁਣਨ ਵਾਲੇ ਹੈਗੇ ਉਹਨਾਂ ਨੂੰ ਮੇਰੇ ਬਹੁਤ ਬਹੁਤ ਫਤਿਹ ਔਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ।
ਜੀ ਦੱਸੋ ਸਾਨੂੰ ਥੋੜ੍ਹਾ ਜਿਹਾ ਪਹਿਲਾਂ ਤਾਂ ਆਪਣੇ ਕੰਮ ਕਾਰ ਵਪਾਰ ਬਾਰੇ, ਤਾਂ ਕਿ ਸਾਡੇ ਸੁਣਨ ਵਾਲੇ ਥੋੜ੍ਹਾ ਜਿਹਾ ਤਸੱਵਰ ਕਰ ਸਕਣ ਕਿ ਤੁਸੀਂ ਕੌਣ ਹੋ, ਕਿੱਡੀ ਸ਼ਖਸੀਅਤ ਹੋ, ਅਤੇ ਫਿਰ ਤੁਹਾਡੀ ਜੀਵਨ ਯਾਤਰਾ ਨਾਲ ਸੰਬੰਧਿਤ ਸਵਾਲ ਪੁੱਛਾਂ।
ਇੱਕ ਹੰਬਲ ਛੋਟਾ ਜਿਹਾ ਇਨਸਾਨ ਹੋ ਜੀ, ਅਤੇ ਤੁਸੀਂ ਇੰਨੀ ਵੱਡੀ ਇੰਟਰੋਡਕਸ਼ਨ ਦੇ ਦਿੱਤੀ ਮੇਰੀ, ਮੈਂ ਇਸ ਕਾਬਿਲ ਤਾਂ ਨਹੀਂ, ਪਰ ਮੈਂ ਆਪਣੇ ਬਾਰੇ ਥੋੜ੍ਹਾ ਦੱਸ ਦੇਣਾ ਕਿ ਮੈਂ 1984 ਅਰਲੀ 1984 ਤੇ ਇੱਥੇ ਮਾਈਗ੍ਰੇਟ ਕੀਤਾ ਸੀ। ਮੇਰੇ ਪੇਰੈਂਟਸ ਆਲਰੇਡੀ ਇੱਥੇ ਆ ਚੁੱਕੇ ਸੀਗੇ ਅਤੇ ਨੇਬਰ ਆਲਰੇਡੀ ਸੈਟਲਡ ਸੀ। ਆਈ ਵਾਸ ਦਾ ਲਾਸਟ, ਮੈਂ ਲਾਸਟ ਆਉਣ ਵਾਲਾ ਸੀ, ਅਸੀਂ ਤਿੰਨ ਭਰਾ ਸੀਗੇ, ਉਹਨਾਂ 'ਚੋਂ ਲਾਸਟ ਮੈਂ ਆਇਆ ਸੀਗਾ ਅਤੇ ਆਈ ਵਾਸ ਮੈਰਿਡ ਐਟ ਦੈਟ ਟਾਈਮ। ਉਦੋਂ ਮੇਰੇ ਇੱਕ ਸਾਲ ਦਾ ਬੇਟਾ ਸੀ, ਹੁਣ ਉਹ 37 ਈਅਰਸ ਦਾ ਹੋ ਗਿਆ। ਅਤੇ ਉਸ ਤੋਂ ਮੇਰੀ ਜਰਨੀ ਸ਼ੁਰੂ ਹੁੰਦੀ ਹੈ। ਤਿੰਨ ਕੁ ਚਾਰ ਮਹੀਨੇ ਮੈਂ ਆਪਣੇ ਬ੍ਰਦਰ ਨਾਲ ਕੰਮ ਕੀਤਾ ਸੀਗਾ। ਉਹ ਮੇਰੀ ਜਿਹੜੀ ਪਿੱਛੋਂ ਬੈਕਗਰਾਊਂਡ ਹੈ, ਮਾਰਕੀਟਿੰਗ ਬੈਕਗਰਾਊਂਡ ਹੈ, ਉਹਦੇ ਨਾਲ ਇਸ ਬਿਜ਼ਨਸ ਨਾਲ ਕੋਈ ਲੈਣਾ ਦੇਣਾ ਨਹੀਂ। ਹਾਲਾਂਕਿ ਮਾਰਕੀਟਿੰਗ ਜਿਹੜੀ ਇੱਕ ਐਸੀ ਚੀਜ਼ ਹੈ ਉਹ ਹਰ ਬਿਜ਼ਨਸ 'ਚ ਕੰਮ ਆਉਂਦੀ ਹੈ, ਲੇਕਿਨ ਮੈਂ ਜਦੋਂ ਚੰਡੀਗੜ੍ਹ ਕੰਮ, ਜਿੱਥੋਂ ਮੈਂ ਜਿੱਥੇ ਜ਼ਿਆਦਾ ਮੇਨ ਕੀਤਾ, ਉਹ ਮੈਂ ਵੱਡੀ ਕੰਪਨੀ ਉੱਥੇ ਬਲੂ ਸਟਾਰ, ਤੁਸੀਂ ਜਿਹੜੇ ਵੀ ਆਪਣੇ ਇੰਡੀਅਨ ਭਰਾ ਨੇ ਉਹ ਜਾਣਦੇ ਹੋਣਗੇ, ਉੱਥੇ ਮੈਂ ਬ੍ਰਾਂਚ ਮੈਨੇਜਰ ਹੁੰਦਾ ਸੀਗਾ। ਅਤੇ ਬੜੀ ਅੱਛੀ ਕੰਪਨੀ ਸੀ, ਬੱਚਾ ਬੜਾ ਅੱਛੀ ਪੋਸਟ ਸੀ, ਲੇਕਿਨ ਫੈਮਿਲੀ ਸਾਰੀ ਇੱਥੇ ਸੀਗੀ। ਪਿਤਾ ਜੀ ਨੇ ਬੋਲਿਆ ਕਿ ਤੇਰਾ ਆਉਣਾ ਜ਼ਰੂਰੀ ਹੈ, ਸਾਰੇ ਇਕੱਠੇ ਮਿਲ ਕੇ ਤੁਸੀਂ ਜੇ ਤੁਸੀਂ ਕੰਮ ਕਰੋ ਤਾਂ ਬੜਾ ਅੱਛਾ ਹੋਏਗਾ, ਜਾਂ ਐਟਲੀਸਟ ਮੇਰੀ ਅੱਖਾਂ ਸਾਹਮਣੇ ਰਹੋ। ਅਤੇ ਕਿਉਂਕਿ ਮੇਰੀ ਸਿਸਟਰਸ ਤੇ ਆਪਣੇ ਆਪਣੇ ਵਿਆਹ ਇਵਾਈਆਂ ਗਈਆਂ ਸੀਗੀਆਂ ਆਰਮੀ ਆਫਿਸਰਸ ਤੋਂ, ਤਾਂ ਪਿਤਾ ਜੀ ਦੇ ਕਹਿਣ ਉੱਤੇ, ਮਾਤਾ ਜੀ ਪਿਤਾ ਜੀ ਕਹਿਣ ਉੱਤੇ ਕਿ ਵੀ ਦੇਖੋ ਮੈਂ ਤਿੰਨਾਂ ਭਰਾ, ਤੁਹਾਡੇ ਤਿੰਨ ਭਰਾਵਾਂ ਨੂੰ, ਆਪਣੇ ਤਿੰਨੋਂ ਬੇਟਿਆਂ ਨੂੰ ਰੋਜ਼ ਦੇਖਣਾ ਚਾਹੁੰਦਾ, ਰੋਜ਼ ਮਿਲਣਾ ਚਾਹੁੰਦਾ। ਉਹ ਮੇਰੇ ਕੋਲ ਹੀ ਰਹੇ ਨੇ ਸ਼ੁਰੂ ਤੋਂ ਲੈ ਕੇ, ਜਦੋਂ 12-13 ਸਾਲ ਪਹਿਲੇ ਗੁਜ਼ਰ ਗਏ, ਪਰ ਉਹ ਸ਼ੁਰੂ ਤੋਂ ਜਦੋਂ ਮੈਂ ਆਇਆ ਮੇਰੇ ਕੋਲ ਹੀ ਰਹੇ ਅਤੇ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ। ਅਤੇ ਉਹਨਾਂ ਦੀ ਗੱਲ ਮੈਂ, ਹਾਲਾਂਕਿ ਇੰਨੀ ਅੱਛੀ ਨੌਕਰੀ ਸੀ, ਵਾਈਫ ਨੂੰ ਵੀ ਥੋੜ੍ਆ ਬਣਾਉਣਾ ਪਿਆ, ਕਿਉਂਕਿ ਸ਼ੀ ਵਾਜ਼ ਵੈਰੀ ਹੈਪੀ ਦੇਅਰ, ਉਹਦੇ ਪੇਰੈਂਟਸ ਉੱਥੇ ਸੀਗੇ, ਜਿਹੜੇ ਕਿ ਬਾਅਦ 'ਚ ਮੈਂ ਮਾਈਗ੍ਰੇਟ ਅਸੀਂ ਕਰ ਲਿਆ ਸੀ ਉਹਨਾਂ ਨੂੰ ਇੱਥੇ। ਸੋ ਉਹ ਚੀਜ਼ ਨੇ ਅਟਰੈਕਟ ਕੀਤਾ ਵੀ ਚਲੋ ਉੱਥੇ ਚੱਲਦੇ ਹਾਂ, ਇਹ ਕੰਮ ਛੋੜ ਕੇ, 10-12 ਸਾਲ ਮੈਂ ਉੱਥੇ ਕੰਮ ਕੀਤਾ ਸੀ, ਅਤੇ ਛੋੜ ਕੇ ਮੈਂ ਜਦੋਂ ਇੱਥੇ ਆਇਆ ਅਤੇ ਬਿਲਕੁਲ ਹੀ ਉਲਟ ਪਾਇਆ, ਜੋ ਮੇਰੀ ਉੱਥੇ ਸ਼ਾਨ ਕਹਿ ਲਓ ਜਾਂ ਜੋ ਮੈਨੂੰ ਉੱਥੇ ਫੈਸਿਲਿਟੀਜ਼ ਮਿਲ ਰਹੀਆਂ ਸੀਗੀਆਂ ਕੰਪਨੀ ਵੱਲੋਂ, ਔਰ ਜੋ ਮੇਰਾ ਸਟੇਟਸ ਸੀਗਾ, ਉੱਥੋਂ ਇੱਥੇ ਆ ਕੇ ਬਿਲਕੁਲ ਉਲਟਾ ਪਾਇਆ। ਹਾਲਾਂਕਿ ਮੈਂ ਆਪਣੇ ਬਦਲ ਨੂੰ ਵੀ ਥੋੜ੍ਹੀ 3-4 ਮਹੀਨੇ ਕੰਮ ਕੀਤਾ ਸੀ। ਸੋ ਮਤਲਬ ਕਿਉਂਕਿ ਪਿਤਾ ਜੀ ਦਾ ਸਾਇਆ ਸੀ, ਪਿਤਾ ਜੀ ਦਾ ਫਾਈਨੈਂਸ਼ੀਅਲ ਇੰਨਾ ਨਹੀਂ ਸੀਗਾ ਜਿੰਨਾ ਕਿ ਉਹਨਾਂ ਦੀ ਮੋਰਲ ਸਪੋਰਟ ਨਾਲ ਸੀ,
ਇੱਕ ਆਸਰਾ ਹੁੰਦਾ ਮਾਂ ਬਾਪ ਦਾ ਜੀ।
ਬਹੁਤ ਬਹੁਤ ਉਸ ਚੀਜ਼ ਨੂੰ ਮੈਂ ਬਹੁਤ ਮਿਸ ਕਰਦਾ, ਔਰ ਮੇਰੇ ਉਹਨਾਂ ਨੇ ਜਿਹੜੀ ਸਿੱਖਿਆ ਮੈਨੂੰ ਦਿੱਤੀ ਹੈ ਔਰ ਮੇਰੇ ਅੱਗੇ ਬੱਚਿਆਂ ਨੇ ਅੱਗੇ ਉਹਨਾਂ ਕੋਲੋਂ ਲਈ ਹੈ, ਉਹ ਹੁਣ ਤੱਕ ਕੰਮ ਆ ਰਹੀ, ਅੱਜ ਤੱਕ ਕੰਮ ਆ ਰਹੀ ਹੈ। ਸੋ ਰੀਜ਼ਨ ਜਿਹੜਾ ਮੇਰਾ ਆਉਣ ਦਾ ਸੀਗਾ, ਮੈਂ ਦੱਸ ਦਵਾਂ ਕਿ ਉਹ ਫੈਮਿਲੀ ਯੂਨਿਟੀ ਸੀ, ਫੈਮਿਲੀ ਸਾਰੀ ਇਕੱਠੀ ਹੋ ਜਾਵੇ। ਉਸ ਤੋਂ ਬਾਅਦ ਫਿਰ ਸਾਡਾ, ਮੇਰੇ ਵੱਡੇ ਬ੍ਰਦਰ ਸੀ, ਉਹਨਾਂ ਦਾ ਰੈਸਟੋਰੈਂਟ ਸੀਗਾ ਇੱਥੇ ਸਿਟੀ ਦੇ ਵਿੱਚ, ਅਤੇ ਅਸੀਂ ਤਿੰਨੋਂ ਭਰਾ ਉੱਥੇ ਕੰਮ ਕਰਦੇ ਸੀ ਮਿਲ ਜੁਲ ਕੇ, ਕਿਉਂਕਿ ਰੈਸਟੋਰੈਂਟ ਦੇ ਵਿੱਚ ਤਿੰਨ ਸੈਕਸ਼ਨ ਹੁੰਦੇ ਨੇ, ਕੁਕਿੰਗ ਦਾ ਸੈਕਸ਼ਨ ਹੁੰਦਾ ਹੈ, ਇੱਕ ਅਕਾਊਂਟਸ ਹੁੰਦਾ, ਇੱਕ ਅੱਗੇ ਜਿਹੜਾ ਵੇਟਰਿੰਗ ਦਾ ਹੁੰਦਾ ਹੈ, ਉਹ ਸਾਰੇ ਤਿੰਨਾਂ 'ਚੋਂ ਕੰਟਰੋਲ ਕਰਨਾ ਹੁੰਦਾ, ਜਾਂ ਆਪ ਕਰੋ ਜਾਂ ਕੰਟਰੋਲ ਕਰੋ। ਅਤੇ ਮੈਂ ਆਪਣੇ ਆਪ ਨੂੰ ਜਦੋਂ ਇੱਥੇ ਆਇਆ ਅਤੇ ਮੈਂ ਦੇਖਿਆ ਇੱਥੇ ਤਾਂ ਹਰ ਚੀਜ਼ ਆਪ ਕਰਨੀ ਪੈ ਰਹੀ ਹੈ, ਉੱਥੇ ਰੱਬ ਦੀ ਕਿਰਪਾ ਨਾਲ ਸਾਰਾ ਕੁਛ ਅਵੇਲੇਬਲ ਸੀ, ਨੌਕਰ ਸੀਗੇ, ਯੇ ਸੀ, ਉਹ ਸੀ, ਡਰਾਈਵਰ ਸੀ, ਲੇਕਿਨ ਇੱਥੇ ਆ ਕੇ ਇਕਦਮ, ਉਹਨਾਂ ਦਿਨਾਂ 'ਚ ਈਸਟਰ ਮੇਲਾ ਚੱਲ ਰਿਹਾ ਸੀ ਅਤੇ ਮੇਰੇ ਬ੍ਰਦਰ ਨੇ ਇੱਕ ਸਟਾਲ ਲਿਆ ਹੋਇਆ ਸੀਗਾ ਉੱਥੇ, ਇੰਡੀਅਨ ਸਟਾਲ, ਅਤੇ ਉੱਥੇ ਮੈਂ ਆ ਕੇ ਅਤੇ ਲਿਟਰਲੀ ਕਿਚਨ ਦੇ ਵਿੱਚ, ਯੂ ਨੋ, ਮੋਬਿੰਗ ਵਗੈਰਾ ਸਾਰੀ ਕਰਨੀ, ਸਾਰੀ ਸਫਾਈ ਕਰਨੀ, ਤਲਾਈ ਕਰਨੀ, ਹਰ ਚੀਜ਼ ਕਰਨਾ, ਅਤੇ ਮੈਂ ਤਾਂ ਹੈਰਾਨ ਹੋ ਗਿਆ ਕਿ ਵੀ ਇਹ ਲਾਈਫ ਸਟਾਈਲ ਕੀ ਹੈ। ਲੇਕਿਨ ਇੱਕ ਚੀਜ਼ ਮੈਂ ਨੋਟ ਕੀਤੀ ਉਸ ਵੇਲੇ ਵੀ ਔਰ ਹੁਣ ਅੱਜ ਤੱਕ ਮੈਂ ਨੋਟ ਕਰਦਾ ਕਿ ਡਿਗਨਿਟੀ ਆਫ ਲੇਬਰ ਜਿਹੜੀ ਇੱਥੇ ਜੋ ਹੈ ਉਹ ਸ਼ਾਇਦ ਅਨਫੋਰਚੁਨੇਟਲੀ ਸਾਡੀ ਕੰਟਰੀ 'ਚ ਬਿਹਾਇੰਡ ਹੈ ਕਿ ਜੇ ਮੈਂ ਨੀਚੇ ਝਾੜੂ ਵੀ ਮਾਰ ਰਿਹਾ ਤੇ ਜਿਹੜਾ ਨਾਲ ਦੁਆਲਾ ਲੰਘ ਰਿਹਾ ਭਾਵੇਂ ਮਲਟੀ ਮਿਲੀਅਨਰ ਹੋਵੇ ਉਹ ਉਸ ਚੀਜ਼ ਦੀ ਰਿਸਪੈਕਟ ਕਰ ਰਿਹਾ ਕਿ ਮੈਂ ਝਾੜੂ ਮਾਰ ਰਿਹਾ। ਉਸ ਚੀਜ਼ ਨੇ ਮੈਨੂੰ ਉਸ ਚੀਜ਼ ਨੇ ਮੇਰੇ ਮੋਰਲ ਜਿਹੜਾ ਬੜਾ ਹਾਈ ਰੱਖਿਆ। ਹਾਲਾਂਕਿ 6 ਮਹੀਨਿਆਂ ਦੇ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਨਹੀਂ ਅਸੀਂ ਵਾਪਸ ਜਾਣਾ ਹੈ, ਇੱਥੇ ਨਹੀਂ ਰਹਿ ਸਕਦੇ, ਤੁਸੀਂ ਜੋ ਲਾਈਫ ਸਟਾਈਲ ਦੇਖਿਆ ਉਹ ਇੱਥੇ ਤੁਹਾਨੂੰ ਨਹੀਂ ਮਿਲ ਰਿਹਾ, ਅਤੇ ਤੁਸੀਂ ਵੀ ਸਵੇਰੇ ਜਾਂਦੇ ਹੋ ਰਾਤੀ ਲੇਟ ਆਉਂਦੇ ਹੋ, ਬੱਚੇ ਨੂੰ ਨਹੀਂ ਦੇਖ ਸਕਦੇ। ਅਤੇ ਮੈਂ ਕਿਹਾ ਵੀ ਹੁਣ ਤਾਂ ਛਾਲ ਮਾਰਤੀ ਹੈ, ਭਾਵੇਂ ਡੁੱਬੇ ਨਾ ਡੁੱਬੇ ਜਾਂ ਫਿਰ ਬਿਲਕੁਲ ਡੁੱਬ ਜਾਵਾਂਗੇ ਅਤੇ ਜਾਂ ਫਿਰ ਅੱਗੇ ਕਿਨਾਰੇ ਪਹੁੰਚ ਜਾਵਾਂਗੇ। ਇੱਕ ਚੀਜ਼ ਦਾ ਜ਼ਰੂਰ ਹੈ ਕਿ ਗੋਡ ਫੇਅਰਿੰਗ ਜਿਹੜੀ ਫੀਲਿੰਗ ਹੈਗੀ ਉਹ ਮਾਤਾ ਪਿਤਾ ਜੀ ਨੇ ਦਿੱਤੀ ਹੈ, ਬਾਬਾ ਜੀ ਨੇ ਕਿਰਪਾ ਕੀਤੀ ਹੈ, ਬਾਬਾ ਜੀ ਦਾ ਪ੍ਰਕਾਸ਼ ਰੋਜ਼ ਕਰੀਦਾ ਇੱਥੇ ਘਰ ਆਪਣੇ ਵੀ, ਅਤੇ ਉਦੋਂ ਵੀ ਸੀਗਾ ਅਤੇ ਮੱਥਾ ਟੇਕਣਾ ਅਤੇ ਮੱਥੇ ਦਿਲੋਂ ਇਹੀ ਕਰਨਾ ਵੀ ਸੱਚੇ ਪਾਤਸ਼ਾਹ ਤੂੰ ਇੱਥੇ ਤੱਕ ਲੈ ਕੇ ਆਇਆ ਵੀ ਅੱਗੋਂ ਵੀ ਲੈ ਚੱਲ। ਸੋ ਉਹ ਬੜਾ ਇੱਕ ਔਰ ਦੂਜਾ ਡੈਡੀ ਦਾ, ਮੇਰੇ ਡੈਡੀ ਦਾ ਬੜਾ ਉਹਨਾਂ ਦਾ ਸਪੋਰਟ ਸੀ ਕਿ ਬੇਟਾ ਹਾਲਾਂ ਦਿਲ ਨਹੀਂ ਹਾਰਨਾ, ਇੱਥੇ ਹੌਲੀ ਹੌਲੀ ਹਰ ਚੀਜ਼ ਸੈਟਲ ਹੁੰਦੀ ਹੈ। ਪਰ ਥੋੜ੍ਹਾ ਆਪਣੇ ਆਪ ਨੂੰ ਪਿੱਛੇ ਜਾਂਦੇ ਦੇਖਿਆ ਕਿ 15 ਸਾਲ 13-14 ਸਾਲ ਜਿਹੜਾ ਮੈਂ ਕੰਮ ਕੀਤਾ ਸੀ ਇਸ ਤਰ੍ਹਾਂ ਗਿਆ ਕਿ ਮੇਰੀ ਲਾਈਫ ਮੈਨੂੰ 13 ਸਾਲ ਪਿੱਛੇ ਲਿਆਈ ਹੈ, ਲੇਕਿਨ ਹਿੰਮਤ ਨਹੀਂ ਹਾਰੀ ਦੀ। ਔਰ ਉਹਦੇ ਵਿੱਚ ਮੇਰੀ ਵਾਈਫ ਦਾ ਬੜਾ ਰੋਲ ਸੀਗਾ, ਡੈਡੀ ਮੰਮੀ ਦਾ ਰੋਲ ਸੀਗਾ। ਸੋ ਅਸੀਂ ਇੱਕ ਸਟੇਜ ਦੇ ਵਿੱਚ ਤਿੰਨੋਂ ਭਰਾਵਾਂ ਨੇ ਸੋਚਿਆ ਕਿ ਇੱਕ ਰੈਸਟੋਰੈਂਟ ਤੋਂ 3 ਪਰਿਵਾਰਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਸੋ ਫਿਰ ਮੈਂ ਮੰਮੀ ਮੇਰੇ ਬੜੇ ਇਸ ਲਾਈਨ ਦੇ ਵਿੱਚ ਫਾਊਂਡੇਸ਼ਨ ਜਿਹੜੀ ਹੈ ਉਹਨਾਂ ਨੇ ਕੁਕਿੰਗ ਖੁਦ ਕਰਦੇ ਹੁੰਦੇ ਸੀਗੇ, ਭਾਵੇਂ ਉਦੋਂ ਛੋਟਾ ਹੀ ਰੈਸਟੋਰੈਂਟ ਹੁੰਦਾ ਸੀਗਾ, ਅਤੇ ਉਹਨਾਂ ਕੋਲ ਮੈਂ ਫਿਰ ਕਿਉਂਕਿ ਮੈਂ ਜ਼ਿੰਦਗੀ 'ਚ ਕਦੀ ਕੁਕਿੰਗ ਨਹੀਂ ਕੀਤੀ, ਲਾਈਫ 'ਚ ਖਾਣਾ ਖਾਧਾ ਕਦੀ ਖਵਾਇਆ ਨਹੀਂ, ਜਦੋਂ ਮੈਂ ਆਪਣਾ ਕੰਪਨੀ 'ਚ ਹੁੰਦਾ ਸੀ ਬ੍ਰਾਂਚ ਮੈਨੇਜਰ, ਜਦੋਂ ਮੇਰੇ ਡੀਲਰਸ ਵਗੈਰਾ ਆਉਂਦੇ ਸੀ। ਸੋ ਉੱਥੋਂ ਮੈਂ 6 ਮਹੀਨਿਆਂ 'ਚ ਉਹਨਾਂ ਕੋਲੋਂ ਸਿੱਖ ਲਿਆ, 6 ਮਹੀਨੇ ਤੋਂ ਘੱਟ ਹੀ, 4-5 ਮਹੀਨੇ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਛੋਟਾ ਰੈਸਟੋਰੈਂਟ ਕਿਤੇ ਖੋਲਦੇ ਹਾਂ, 4 ਪੈਸੇ ਜੋ ਵੀ ਹੈਗੇ ਨੇ। ਸੋ ਫੋਰਚੁਨੇਟਲੀ ਅੱਗੇ ਬਾਬੇ ਦੀ ਬੜੀ ਕਿਰਪਾ ਰਹੀ, ਕੋਈ ਇੱਕ ਐਸੀ ਡੀਲ ਮਿਲ ਗਈ, ਪੋਰਟਸ ਪੁਆਇੰਟ ਇੱਕ ਜਗ੍ਹਾ ਹੈਗੀ ਹੈ ਕਿੰਗਸ ਕ੍ਰੋਸ ਕੋਲ ਸਾਡੇ ਸਿਡਨੀ, ਅਤੇ ਉੱਥੇ ਸਾਨੂੰ ਮੈਨੂੰ ਇੱਕ ਅੱਛੀ ਡੀਲ ਮਿਲ ਗਈ, ਛੋਟਾ ਜਿਹਾ ਰੈਸਟੋਰੈਂਟ ਜਿਹਦੇ 'ਚ ਮੈਂ ਅੰਦਰ ਕੁਕਿੰਗ ਕਰਦਾ ਸੀ ਅਤੇ ਮੇਰੀ ਵਾਈਫ ਪਰ ਐਜ਼ ਅ ਵੇਟਰਸ ਜੋਬ ਕਰਦੀ ਸੀ, ਅਤੇ ਮੇਰੇ ਨਾਲ ਸਿਰਫ ਇੱਕ ਕਿਚਨ ਹੈਂਡ ਹੁੰਦਾ ਸੀਗਾ। ਅਤੇ ਸਾਡੇ ਇੰਡੀਅਨ ਕਿਚਨ ਦੇ ਵਿੱਚ ਤੁਹਾਨੂੰ ਪਤਾ ਹੋਏਗਾ 2 ਸੈਕਸ਼ਨ ਹੁੰਦੇ ਨੇ, ਇੱਕ ਤੰਦੂਰ ਦਾ ਹੁੰਦਾ, ਇੱਕ ਕਰੀਅਰ ਦਾ ਹੁੰਦਾ, ਅਤੇ ਦੋਨਾਂ ਨੂੰ ਤੁਹਾਨੂੰ ਕੰਬਾਈਨ ਕਰਨਾ, ਅਤੇ ਮੈਂ ਦੋਨੋਂ ਪਾਸੇ ਆਪਣਾ ਜਿਹੜਾ ਜੀਵਨ ਸ਼ੁਰੂ ਕੀਤਾ ਦੋਨੋਂ ਪਾਸੇ ਕਰਕੇ ਇੱਧਰ ਵੀ ਕਰਨਾ ਉੱਧਰ ਵੀ ਕਰਨਾ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ ਉਸ ਵੇਲੇ ਸ਼ੈਫਸ ਵੀ ਜਾਂ ਦੂਜਾ ਸਟਾਫ ਵੀ। ਸੋ ਛੋਟਾ ਰੈਸਟੋਰੈਂਟ ਸੀ ਬਟ ਰਿਸਕ ਲੈ ਲਿਆ। ਇਸ ਤੋਂ ਪਹਿਲੇ ਮੇਰਾ ਐਕਸਪੀਰੀਅੰਸ ਸੀ ਕਿ ਚਲੋ ਕਿਤੇ ਨੌਕਰੀ ਲਾਭ ਲੈਂਦੇ ਹਾਂ, ਲੇਕਿਨ ਉਹਦੇ 'ਚ ਮੈਨੂੰ ਕੋਈ ਖਾਸ ਸਫਲਤਾ ਨਹੀਂ ਮਿਲੀ। ਬੀਂਗ ਆਲ ਬੀ ਵੈਰੀ ਓਨੈਸਟ ਵਿਦ ਯੂ ਕਿ ਕਈ ਜਗ੍ਹਾ ਮੈਂ ਗਿਆ ਉੱਥੇ ਪਗੜੀ ਨੇ ਸਾਥ ਨਹੀਂ ਦਿੱਤਾ, ਕਿਉਂਕਿ ਮੈਂ ਆਪਣਾ ਕੁਛ ਸਿੱਖਣਾ ਪੂਰੀ ਪਗੜੀ ਬੰਨਣਾ ਹੁਣ ਤੱਕ ਬਣਦਾ, ਅਤੇ ਉਹ ਮੈਨੂੰ ਥੋੜ੍ਹਾ ਜਿਹਾ ਫੀਲਿੰਗ ਹੋਈ ਕਿ ਮੈਂ ਐਡਜਸਟ ਨਹੀਂ ਕਰ ਸਕਾਂ ਐਜ਼ ਵਟ ਆਈ ਵਾਜ ਜੋ ਮੈਂ ਸੀਗਾ ਇਨ ਇੰਡੀਆ। ਫਿਰ ਮੈਂ ਕਿਹਾ ਹੁਣ ਕਰਨਾ ਅਤੇ ਆਪਣੇ ਵਾਸਤੇ ਕਰਨਾ, ਥੋੜ੍ਹਾ ਖਾ ਲਓਗੇ ਪਰ ਆਪਣਾ ਹੀ ਖਾਵਾਂਗੇ। ਤੋ ਉੱਥੋਂ ਬਸ ਜਰਨੀ ਸ਼ੁਰੂ ਹੁੰਦੀ ਜੀ, ਬਟ ਵਾਹਿਗੁਰੂ ਦੀ ਕਿਰਪਾ ਰਹੀ, ਲੋਕਾਂ ਦਾ ਸਾਥ ਹੋਇਆ, ਕਮਿਊਨਿਟੀ ਨੇ ਬੜਾ ਸਾਥ ਦਿੱਤਾ, ਮੇਰੀ ਆਪਣੀ ਕਮਿਊਨਿਟੀ ਨੇ, ਸਿੱਖਾਂ ਨੇ, ਆਪਣੇ ਨਾਟ ਓਨਲੀ ਸਿੱਖਾਂ ਨੇ, ਸਾਰੀ ਕਮਿਊਨਿਟੀ ਰਹੀ, ਆਪਣੇ ਜਿੰਨੇ ਮੇਰੇ ਦੋਸਤ ਮਿੱਤਰ ਨੇ ਜਿਹੜੇ ਛੋਟੇ ਮੋਟੇ ਬਣੇ ਸੀ ਉਹ ਆਉਂਦੇ ਸੀ, ਆਪਣੇ ਦੋਸਤ ਯਾਰ ਲੈ ਕੇ ਆਉਂਦੇ ਸੀ, ਆਪਣੇ ਜਿਹੜੇ ਜਿੱਥੇ ਕੰਮ ਕਰਦੇ ਸੀ ਉਹਨਾਂ ਦੇ ਕੁਲੀਗਸ ਨੂੰ ਲੈ ਕੇ ਆਉਣਾ। ਤੋ ਮੈਨੂੰ ਉਸ ਗੱਲੋਂ ਮੈਂ ਬੜਾ ਫੋਰਚੁਨੇਟ ਰਿਹਾ ਅੱਜ ਤੱਕ ਕਿ ਮੈਨੂੰ ਜੋ ਕੁਝ ਮਿਲਿਆ ਮੈਨੂੰ ਕਮਿਊਨਿਟੀ ਨੇ ਦਿੱਤਾ, ਮੇਰੀ ਆਪਣੀ ਕਮਿਊਨਿਟੀ ਨੇ।
ਇਹ ਵੱਡੀ ਗੱਲ ਆ ਗੁਜਰਾਲ ਸਾਹਿਬ, ਕਿਉਂਕਿ ਮੈਂ ਅਕਸਰ ਇੰਟਰਵਿਊਜ਼ ਲੋਕਾਂ ਦੀਆਂ ਕਰਦਾ ਤਾਂ ਮੈਨੂੰ ਆਹ ਇੰਡੀਅਨ ਪ੍ਰੌਨਸ ਵਾਲੀ ਐਗਜ਼ਾਮਪਲ ਦੇਣੀ ਪੈਂਦੀ ਹੈ, ਅਤੇ ਮੈਂ ਪਹਿਲੀ ਵਾਰ ਹੋਇਆ ਕਿ ਕਿਸੇ ਨੇ ਮੈਨੂੰ ਇੱਦਾਂ ਦੱਸਿਆ ਕਿ ਜੋ ਮੈਂ ਹਾਂ ਮੈਂ ਆਪਣੀ ਕਮਿਊਨਿਟੀ ਕਰਕੇ ਹਾਂ, ਉਹਨਾਂ ਦੇ ਸਾਥ ਸਦਕਾ ਮੇਰੀ ਤਰੱਕੀ ਸੰਭਵ ਹੋਈ, ਆਪਣੇ ਆਪ 'ਚ ਇੱਕ ਵੱਡੀ ਗੱਲ।
ਮੈਨੂੰ ਬਹੁਤ ਮਾਣ ਹੁੰਦਾ ਹੈ ਔਰ ਮੈਂ ਹਮੇਸ਼ਾ ਥੈਂਕਫੁਲ ਰਹਾਂਗਾ, ਔਰ ਇਹੀ ਗੱਲ ਮੈਂ ਆਪਣੇ ਬੱਚਿਆਂ ਨੂੰ ਸਮਝਾਈ ਹੈ। ਮੈਂ ਕਿਹਾ ਬੇਟਾ ਜੋ ਮਰਜ਼ੀ ਕਰ ਲੈਣਾ, ਅੱਜ ਦੀ ਦੁਨੀਆ ਬਿਲਕੁਲ ਅਲੱਗ ਹੋ ਗਈ ਹੈ, ਭਾਵੇਂ ਜਿਸ ਤਰ੍ਹਾਂ ਦੀ ਵੀ ਲੋਕ ਕਹਿਣ, ਪਰ ਮੈਨੂੰ ਜਿਹੜੀ ਵੀ ਸਕਸੈਸ ਮਿਲੀ ਹੈ ਔਰ ਜੋ ਤੁਸੀਂ ਹੈਗੇ ਹੋ ਉਹ ਮੇਰੇ ਔਰ ਮੇਰੀ ਪਤਨੀ ਜਿਹੜੀ ਨੇ ਉਦੋਂ ਤਾਂ ਆਪਣੀ ਮਦਰ ਕਰਕੇ ਉਹਨਾਂ ਨੇ ਤੁਹਾਨੂੰ ਟ੍ਰੇਨਿੰਗ ਦਿੱਤੀ ਹੈ, ਲੇਕਿਨ ਸਾਨੂੰ ਜਿਹੜੀ ਸਪੋਰਟ ਮਿਲੀ ਹੈ ਪਰਿਵਾਰ ਕੋਲੋਂ ਤਾਂ ਹਮੇਸ਼ਾ ਮਿਲੀ ਹੈ, ਦੋਸਤਾਂ ਕੋਲੋਂ ਮਿਲੀ ਹੈ, ਲੇਕਿਨ ਉਸ ਤੋਂ ਇਲਾਵਾ ਦੋਸਤਾਂ ਦੇ ਦੋਸਤ ਜਿਹੜੇ ਹੈ ਉਹਨਾਂ ਨੇ ਬੜਾ ਭਰੋਸਾ ਕੀਤਾ। ਸੋ ਮੈਨੂੰ ਉੱਥੇ ਕੋਈ ਸ਼ੱਕ ਨਹੀਂ ਔਰ ਉਸ ਚੀਜ਼ ਦੀ ਮੈਨੂੰ ਕ੍ਰੈਡਿਟ ਦਿੱਤਾ ਲੋਕਾਂ ਨੇ, ਜੋ ਵੀ ਛੋਟਾ ਮੁੰਡੇ ਅਵਾਰਡਸ ਮਿਲੇ ਨੇ ਮੈਨੂੰ ਉਹਦੇ 'ਚ ਮੈਂ ਐਕਨੋਲੇਜ ਕੀਤਾ ਹੈ ਔਰ ਕਰਦਾ ਰਹਾਂਗਾ ਸਾਰੇ ਦਿਲ ਮਾਏ।
ਤੇ ਹੁਣ ਪਰਿਵਾਰ ਦੇ ਕੌਣ ਲੋਕ ਨੇ ਜਿਹੜੇ ਤੁਹਾਡੇ ਇਸ ਬਿਜ਼ਨਸ ਨੂੰ ਵਪਾਰ ਨੂੰ ਸੰਭਾਲ ਰਹੇ ਹਨ?
ਮੇਰੇ 2 ਬੇਟੇ ਨੇ ਜੀ, ਜਿਸ ਤਰ੍ਹਾਂ ਮੈਂ ਦੱਸਿਆ 1984 'ਚ ਮੈਂ ਪਹਿਲਾ ਰੈਸਟੋਰੈਂਟ ਖੋਲਿਆ, ਉਦੋਂ ਤੋਂ ਬੇਟਾ ਮੇਰਾ 1.5 ਸਾਲ ਦਾ ਇੱਕੋ ਹੁੰਦਾ ਸੀ, ਦੂਜਾ ਇੱਥੇ ਹੋਇਆ ਸੀਗਾ ਹੀ ਵਾਜ਼ ਬੋਰਨ ਹੇਅਰ ਇਨ ਸਿਡਨੀ। ਪਹਿਲਾ ਬੇਟਾ ਮੇਰਾ ਜਿਹੜਾ ਵੱਡਾ ਹੈ ਉਹ ਹੁਣ ਜਿਹੜਾ ਫੰਕਸ਼ਨ ਸੈਂਟਰ ਸਾਡਾ, ਸੋ ਮੈਂ 1984 'ਚ ਰੈਸਟੋਰੈਂਟ ਖੋਲਿਆ, ਉਸ ਤੋਂ ਬਾਅਦ 87 ਉਹ ਰੈਸਟੋਰੈਂਟ ਵਾਹਿਗੁਰੂ ਜੀ ਮੇਰੇ ਨਾਲ ਬੜਾ ਅੱਛਾ ਕਾਮਯਾਬ ਹੋ ਗਿਆ। ਫਿਰ ਅਸੀਂ ਸੋਚਿਆ ਵੀ ਆਪਣੀ ਬਿਲਡਿੰਗ ਲੈਂਦੇ ਹਾਂ ਅਤੇ ਆਪਣੀ ਜਗ੍ਹਾ ਲੈ ਕੇ 87 ਦੇ ਵਿੱਚ ਬੈਲਮੇਨ ਇੱਕ ਜਗ੍ਹਾ ਹੈਗੀ ਹੈ ਉੱਥੇ ਉੱਥੇ ਰੈਸਟੋਰੈਂਟ ਖੋਲਿਆ ਆਪਣਾ। ਉਹ ਬਹੁਤ ਹੀ ਸਕਸੈਸਫੁਲ ਹੋ ਗਿਆ ਅੱਗੇ, ਅਗੇਨ ਵਿਦ ਹੈਲਪ ਆਫ ਮਾਈ ਕਮਿਊਨਿਟੀ, ਮਾਈ ਫਰੈਂਡਸ, ਆਸਟ੍ਰੇਲੀਅਨ ਫਰੈਂਡਸ, ਉਹਨਾਂ ਨੇ ਬੜਾ ਐਕਸੈਪਟ ਕੀਤਾ ਫੂਡ। ਔਰ ਵੱਡੇ ਵੱਡੇ ਹਾਲੀਵੁੱਡ ਸਟਾਰਸ ਵੀ ਆਉਂਦੇ ਸੀ ਖਾਣਾ ਖਾਣ, ਓਲੀਵੀਆ ਨਿਊਟਨ ਜੌਨ, ਬਹੁਤ ਹੈਗੇ ਮੇਰੇ ਕੋਲ ਪ੍ਰੋਫਾਈਲ ਪੂਰੀ ਬਣੀ ਹੋਈ ਹੈ। ਸੋ ਉਹ ਉਸ ਤੋਂ ਬਾਅਦ ਜਦੋਂ 1987 'ਚ ਹੋਇਆ ਕਲੀਅਰ ਅਤੇ ਮੈਂ ਇੱਕ ਵੈਡਿੰਗ 'ਚ ਮੈਨੂੰ ਇਨਵਾਈਟ ਕੀਤਾ ਕਿਸੇ ਨੇ, ਅਤੇ ਉੱਥੇ ਮੈਂ ਦੇਖਿਆ ਕਿ ਉਹ ਗੁਜਰਾਤੀ ਵੈਡਿੰਗ ਸੀਗੀ, ਉਹ ਗੁਜਰਾਤੀ ਦੋਸਤ ਸੀ ਮੇਰਾ, ਅਤੇ ਮੈਂ ਇੱਥੇ ਦੇਖਿਆ ਕਿ ਸਭ ਲੇਡੀਜ਼ ਕੁਕਿੰਗ ਕਰ ਰਹੀਆਂ ਔਰ ਥੋੜ੍ਹੀ ਦੇਰ ਬਾਅਦ ਬਰਾਤ ਆਉਣੀ ਹੈ ਜਾਂ ਥੋੜ੍ਹਾ ਫੰਕਸ਼ਨ ਹੋਣਾ, ਉਹ ਵਿਚਾਰੀਆਂ ਹਾਲਾਂ ਅੰਦਰ ਕੁਕਿੰਗ ਕਰ ਰਹੀਆਂ, ਬਾਅਦ 'ਚ ਕੋਈ ਜਾ ਰਹੀ ਹੈ ਫਟਾਫਟ ਆਪਣਾ ਡਰੈਸਅਪ ਹੋ ਕੇ ਵਾਪਸ ਆ ਰਹੀ ਹੈ। ਅਤੇ ਮੇਰੇ ਦਿਮਾਗ 'ਚ ਉਸ ਵੇਲੇ ਖੜਕਾ ਆਈ ਅਤੇ ਮੈਂ ਕਿਹਾ ਕੇਵਲ ਮੇਰੀ ਵਾਈਫ ਦਾ ਨਾਂ ਹੈ, ਮੈਂ ਕਿਹਾ ਕੇਵਲ ਇਹ ਜੋ ਕੰਮ ਇਹ ਕਰ ਰਹੀ ਹੈ ਇਹਨਾਂ ਨੂੰ ਇਸ ਵੇਲੇ ਇੰਜੋਏ ਕਰਨਾ ਚਾਹੀਦਾ, ਦੇ ਸ਼ੁੱਡ ਪਾਰਟੀਸਪੇਟ ਇਨ ਦਾ ਵੈਡਿੰਗ ਵਿਦ ਫੈਮਿਲੀ, ਅਤੇ ਬਜਾਏ ਕਿ ਕੁਕਿੰਗ ਕਰਕੇ ਉਸ ਹਿਸਾਬ ਨਾਲ ਪਾਰਟੀਸਪੇਸ਼ਨ ਕਰਨ। ਅਤੇ ਅਸੀਂ ਸਾਡੇ ਕੋਲ ਸਾਰੀਆਂ ਫੈਸਿਲਿਟੀਜ਼ ਨੇ, ਨੌਲੇਜ ਹੈ, ਅਸੀਂ ਕਿਉਂ ਨਹੀਂ ਇਹ ਚੀਜ਼ ਨੂੰ ਟੇਕ ਓਵਰ ਕਰ ਸਕਦੇ ਔਰ ਉਹਨਾਂ ਦਾ ਬੋਝ ਉਹਨਾਂ ਦੇ ਕੰਧਿਆਂ ਉੱਤੇ ਉਤਾਰ ਕੇ ਉਹਨਾਂ ਨੂੰ ਇਹ ਕਹੀਏ ਵੀ ਤੁਸੀਂ ਫੰਕਸ਼ਨ ਤੁਸੀਂ ਆਪਣਾ ਸੰਭਾਲੋ, ਬਾਕੀ ਜਿਹੜਾ ਕੇਟਰਿੰਗ ਦਾ ਕੰਮ ਹੈ, ਖਾਣੇ ਦਾ ਕੰਮ ਹੈ, ਉਹਨੂੰ ਕਿਸ ਤਰ੍ਹਾਂ ਮੈਨੇਜ ਕਰਨਾ, ਕਿਸ ਤਰ੍ਹਾਂ ਚਲਾਉਣਾ ਔਰ ਸਜਾਵਟ ਵਗੈਰਾ ਜੀ ਸਾਰਾ, ਉਹ ਉਹਦੇ 'ਚ ਮੈਂ ਸਮਝਿਆ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਬੜਾ ਸਕੋਪ ਹੈ। ਅਤੇ ਉੱਥੋਂ ਮੇਰੀ ਜਰਨੀ ਸ਼ੁਰੂ ਹੋਈ ਐਜ਼ ਏ ਕੇਟਰਰ ਕਹਿ ਲਓ ਤੁਸੀਂ, ਪਹਿਲੇ ਤਾਂ ਰੈਸਟੋਰੈਂਟ ਬੋਲ ਸਕਦੇ ਹੋ, ਫਿਰ ਐਜ਼ ਏ ਕੇਟਰਰ 1989 ਦੀ ਗੱਲ ਹੈ ਜੀ। ਇਵੈਂਟਸ ਦਾ ਕੰਮ, ਕੇਟਰਿੰਗ ਦਾ ਕੰਮ ਕੀਤਾ, ਰਿਸੈਪਸ਼ਨ ਸੈਂਟਰ ਤੋਂ ਬਾਅਦ ਕੇਟਰਿੰਗ ਦਾ ਕੰਮ ਕੀਤਾ ਹੋਰ ਵੱਡੇ ਲੈਵਲ 'ਤੇ। ਫਿਰ ਹੁਣ ਲੇਟਲੀ ਜਿਹੜਾ ਮੇਰਾ 2 ਸਾਲ ਪਹਿਲੇ 3 ਸਾਲ ਪਹਿਲੇ ਵਿੱਚ ਇਨ ਬਿਟਵੀਨ ਅਸੀਂ ਵੁਲੋਂਗੋਂਗ ਵੀ ਖੋਲ੍ਹੇ ਰੈਸਟੋਰੈਂਟ ਵਿਦ ਇਨ ਕੋਲੈਬੋਰੇਸ਼ਨ ਵਿਦ ਮਾਈ ਬ੍ਰਦਰ ਇਨ ਲਾਅ, ਅਤੇ ਉਹ ਐਂਡ ਮੇਰੀ ਮੈਂ ਆਪਣੇ ਪਿਤਾ ਜੀ ਨੂੰ ਸਾਰੀ ਫੈਮਿਲੀ ਦਿੱਤੇ ਸੀ, ਮੇਰੇ ਵਾਈਫ ਦੇ ਸਾਰੀ ਫੈਮਿਲੀ ਨੂੰ, ਫਿਰ ਮੈਂ ਮਾਈਗ੍ਰੇਟ, ਮੈਂ ਜਦੋਂ ਕਹਿੰਦਾ ਅਸੀਂ ਕਹਿਣਾ ਚਾਹੀਦਾ ਮੈਂ ਆਪਣੇ 'ਤੇ ਕ੍ਰੈਡਿਟ ਨਹੀਂ ਲੈਂਦਾ, ਅਸੀਂ ਮਿਲ ਕੇ ਸਾਰਿਆਂ ਨੇ ਉਹਨਾਂ ਨੂੰ, ਫਿਰ ਸਾਰੇ ਮੇਰੇ ਜਿਹੜੇ ਸਾਲੇ ਸਾਹਿਬ ਨੇ ਉਹਨਾਂ ਨੂੰ ਮਾਈਗ੍ਰੇਟ ਕਰਵਾ ਲਿਆ। ਮੇਰੇ ਹੁਣੇ 2 ਮਹੀਨੇ ਪਹਿਲੇ 3 ਮਹੀਨੇ ਮੇਰੇ ਫਾਦਰ ਲਾਅ ਗੁਜ਼ਰੇ ਨੇ, ਉਹਨਾਂ ਨੂੰ ਪਿਛਲੇ ਸਾਲ ਮਾਈਗ੍ਰੇਟ ਕਰਾਇਆ। ਉੱਥੇ 2 ਰੈਸਟੋਰੈਂਟ ਖੋਲ੍ਹੇ ਜਿਹੜੇ ਮੇਰੇ 2 ਸਾਲੇ ਬ੍ਰਦਰ ਨੇ, ਮੇਰੇ ਬ੍ਰਦਰ ਲਾਅ ਉਹ ਸੰਭਾਲਦੇ ਨੇ।
ਸੋ ਪਰਿਵਾਰ ਨੂੰ ਦਿੱਕਤਾਂ ਤਾਂ ਆਈਆਂ ਇੱਕ ਪ੍ਰਵਾਸੀ ਵਜੋਂ, ਪਰ ਫਿਰ ਵੀ ਇੱਕੋ ਸੂਤਰ 'ਚ ਬੰਨੀ ਰੱਖਣ ਦੀ ਕੋਸ਼ਿਸ਼ ਵੀ ਨਾਲ ਨਾਲ ਚੱਲਦੀ ਰਹੀ ਹੈ।
ਬਿਲਕੁਲ ਆਈਆਂ ਜੀ, ਬਹੁਤ ਅਪਸ ਐਂਡ ਡਾਊਨ ਤੇ। ਖੈਰ ਮੈਂ ਹੁਣ ਰਿਅਲਾਈਜ਼ ਕਰਦਾ ਕਿ ਜ਼ਿੰਦਗੀ ਦੇ ਵਿੱਚ ਪਹਿਲੇ ਸੁਣੀਦਾ ਹੁੰਦਾ ਸੀਗਾ ਕਿ ਇੱਕ ਵਾਰੀ ਉੱਪਰ ਬੰਦਾ ਚੜ ਜਾਏ ਉਹਨੂੰ ਕੋਈ ਨੀਚੇ ਨਹੀਂ ਗਿਰਦਾ। ਮੈਂ ਜ਼ਿਆਦਾ ਤੇ ਡਿਟੇਲ ਨਹੀਂ ਦੱਸ ਸਕਾਂਗਾ ਕੀ ਅੜਚਣਾ ਆਈਆਂ, ਬਟ ਇਹ ਆਇਆ ਕਿ ਸਫਲਤਾ ਮਿਲੀ ਹੈ, ਲੇਕਿਨ ਸਫਲਤਾ ਦੇ ਨਾਲ ਬੜੀਆਂ ਅੜਚਣਾ ਆਈਆਂ, ਬਹੁਤ ਅੜਚਣਾ ਆਈਆਂ ਜਿਹੜੀਆਂ ਕਿ ਸੋਲਵ ਕਰਨ ਵਾਸਤੇ। ਬਟ ਇਹ ਹੈ ਕਿ ਅਗੇਨ ਮੈਂ ਦੁਬਾਰਾ ਉਸੇ ਗੱਲ ਤੇ ਆਉਂਦਾ ਕਿ ਕਿਸੇ ਨਾ ਕਿਸੇ ਤਰੀਕੇ ਨੇ ਰੱਬ ਨੇ ਬੜਾ ਸਾਥ ਦਿੱਤਾ ਔਰ ਕਮਿਊਨਿਟੀ ਨੇ ਸਾਥ ਦਿੱਤਾ, ਉਹ ਉਸ ਦੌਰ 'ਚੋਂ ਨਿਕਲ ਗਏ। ਉਹ ਅੜਚਣਾ ਅੱਜ ਵੀ ਆ ਰਹੀਆਂ ਔਰ ਆਉਂਦੀਆਂ ਰਹਿਣਗੀਆਂ। ਉਹ ਸ਼ੁਰੂ ਹੋ ਸਕਦੀਆਂ ਮਾਰਜਿਨ, ਪ੍ਰੋਫਿਟ ਮਾਰਜਿਨ ਤੋਂ, ਨੋਨ ਐਕਸਪੀਰੀਅੰਸ ਸਟਾਫ ਤੋਂ, ਗਵਰਨਮੈਂਟ ਜਿਹੜੀ ਹੈ ਉਹ ਬੜੀ ਅਨਸਪੋਰਟਿਵ ਹੋ ਗਈ ਹੈ ਇਨ ਕਾਲਿੰਗ ਆਫ ਦੀ ਸ਼ੈਫਸ ਜਿਹੜੇ ਨੀਂਦ ਆ ਸਕਦੇ, ਇੱਥੇ ਹੁਣ ਸ਼ੈਫਸ ਨਹੀਂ ਮਿਲਦੇ, ਕੰਪੀਟੀਸ਼ਨ ਬਹੁਤ ਹੋ ਗਿਆ, ਕੁਆਲਿਟੀ ਕੰਟਰੋਲ ਬਿਲਕੁਲ ਮਾਰਕੀਟ ਦੇ ਵਿੱਚ ਨਹੀਂ ਰਿਹਾ।
ਤੇ ਕਿੰਨੇ ਕੁ ਲੋਕ ਨੇ ਇਸ ਵੇਲੇ ਤੁਹਾਡੇ ਕੋਲ ਜਿਹੜੇ ਕੰਮ ਕਰ ਰਹੇ ਨੇ, ਕਿੱਡਾ ਕੁ ਵੱਡਾ ਅਮਲਾ?
ਅਮਲਾ ਤੇ ਕੋਈ ਇੰਨਾ ਵੱਡਾ ਨਹੀਂ ਹੈ ਜੀ ਉਹਦੇ 'ਚ, ਕਿਉਂਕਿ ਇਸ ਕੰਟਰੀ ਦੇ ਵਿੱਚ ਕੈਜੂਅਲਸ ਤੁਹਾਨੂੰ ਮਿਲ ਜਾਂਦੇ, ਲੇਕਿਨ ਮੇਰੇ ਕੋਲ ਪਰਮਾਨੈਂਟ ਇਸ ਵੇਲੇ 9-10 ਸ਼ੈਫ ਨੇ ਟੋਟਲ ਹੁਣ, ਜਿਹੜੇ ਕਿ ਕੁਛ 4-5-7 ਵੀਜ਼ੇ 'ਤੇ ਹੈ, ਕੁਛ ਪਰਮਾਨੈਂਟ ਹੋ ਗਏ, ਕੁਛ ਜਿਹੜੇ ਵੀ ਕਰ ਰਹੇ 16-17 ਸਾਲ ਤੋਂ ਕੰਮ ਕਰ ਰਹੇ ਨੇ ਸਿੰਸੀਅਰਿਟੀ ਨਾਲ, ਜਿਹੜੇ ਛੱਡ ਗਏ ਨੇ ਉਹਨਾਂ ਨੇ ਆਪਣੇ ਰੈਸਟੋਰੈਂਟ ਖੋਲ੍ਹ ਲਏ ਨੇ। ਲੇਕਿਨ ਹੁਣ ਨਵੇਂ ਜਿਹੜਾ ਦੌਰ ਆਇਆ ਪਿਛਲੇ 5-7 ਸਾਲ ਤੋਂ, ਉਹਦੇ ਵਿੱਚ ਸ਼ੈਫਸ ਦੀ ਬਹੁਤ ਹੀ ਕਮੀ ਪੇਸ਼ ਹੋ ਰਹੀ ਹੈ, ਕਮੀ ਨਹੀਂ, ਇੰਨੀ ਕਮੀ ਆ ਰਹੀ ਹੈ ਕਿ ਮਿਲਦੇ ਹੀ ਨਹੀਂ। ਸੋ ਕਿਉਂਕਿ ਮੈਂ ਆਪ ਕੁਕਿੰਗ ਕੀਤੀ ਹੋਈ ਸੀ, ਕਿਉਂਕਿ ਮੈਨੂੰ ਆਪ ਐਕਸਪੀਰੀਅੰਸ ਹੈ, ਕਿਉਂਕਿ ਮੇਰਾ ਬੇਟਾ ਮੇਰੀ ਇਸ ਲਾਈਨ 'ਚ ਹੈ, ਉਹ ਮਾਡਰਨ ਕੁਕਿੰਗ 'ਚ ਹੈ, ਮੈਂ ਫਿਰ ਵੀ ਆਪਣਾ ਟ੍ਰੈਡੀਸ਼ਨਲ ਪੁਰਾਣੀਆਂ ਜਿਹੜੀਆਂ ਜਿਸ ਤਰ੍ਹਾਂ ਦੱਸਿਆ ਆਪਣਾ ਪੂਰਾ ਜਿਹੜਾ ਮੈਨਿਊ, ਜਿਸ ਤਰ੍ਹਾਂ ਲੋਕ ਸਾਡੇ ਆਪਣੇ ਪੰਜਾਬੀ ਭਰਾ ਜਾਂ ਦੂਜੇ ਗੁਜਰਾਤੀ ਭਰਾ ਜਾਂ ਸਾਊਥ ਇੰਡੀਅਨ ਫਰੈਂਡ, ਉਹਦੀ ਨੌਲੇਜ ਮੈਨੂੰ ਪੂਰੀ ਹੈ। ਸੋ ਕੰਬੀਨੇਸ਼ਨ ਦੋਨਾਂ ਦਾ ਮਿਲ ਕੇ ਅਸੀਂ ਐਟਲੀਸਟ ਇੰਨਾ ਸੰਭਾਲ ਸਕਦੇ ਹਾਂ ਵੀ ਜੇ ਕੋਈ ਜਾਣਾ ਚਾਹੇ ਕਿਸੇ ਰੀਜ਼ਨ ਕਰਕੇ ਵੀ, ਚਾਰ ਪੈਸੇ ਉਹਨੂੰ ਜ਼ਿਆਦਾ ਮਿਲਦੇ ਹੋਣ, ਜਿਹੜਾ ਕਿ ਨਹੀਂ ਰੋਕਿਆ ਜਾ ਸਕਦਾ। ਔਰ ਇੱਥੇ ਤਾਂ ਲੋਸ ਬੜੇ ਸਟ੍ਰਿਕਟ ਹੋ ਗਏ ਨੇ। ਪਹਿਲੇ ਅਸੀਂ ਇੰਡੀਆ ਤੋਂ ਬੰਦੇ ਆਪਣੇ ਮੰਗਵਾਉਂਦੇ ਸੀ, 4-5 ਸਾਲ ਕੰਮ ਕੀਤਾ, ਉਹਨਾਂ ਨੂੰ ਪੱਕਾ ਐਵੇਂ ਕਰਵਾ ਦਿੱਤਾ, ਫਿਰ ਉਹ ਉਹਨਾਂ ਨੇ ਆਪਣੇ ਰੈਸਟੋਰੈਂਟ ਖੋਲ੍ਹ ਲਏ, ਪਰ ਹਰ ਆਦਮੀ ਦੀ ਪ੍ਰੋਗਰੈਸ ਕਰਨ ਦਾ ਹੱਕ ਹੈ, ਮੈਨੂੰ ਉਹਨਾਂ 'ਤੇ ਕੰਪਲੇਂਟ ਨਹੀਂ ਹੈ। ਲੇਕਿਨ ਆਈ ਵਿਲ ਸਟਰੋਂਗਲੀ ਸੇ, ਮੈਂ ਕਹਿ ਰਿਹਾ ਹਾਂ, ਕੱਲ੍ਹ ਵੀ ਮੈਂ ਮਿਨਿਸਟਰ ਨਾਲ ਇੱਕ ਮੀਟਿੰਗ 'ਚ ਬੈਠਾ ਸੀ, ਮੈਂ ਕਿ ਕੁਛ ਇਸ ਤਰ੍ਹਾਂ ਤੁਸੀਂ ਮੈਨੂੰ ਇੰਡੀਕੇਸ਼ਨ ਦੇ ਰਹੇ ਹੋ, ਗੌਰਮੈਂਟ ਭਾਵੇਂ ਕੋਈ ਵੀ ਹੋਵੇ, ਲੇਬਰ ਹੋਵੇ, ਲੇਬਰ ਹੋਵੇ ਜਿਹੜੀ, ਕਿ ਬਜਾਏ ਕਿ ਤੁਸੀਂ ਪ੍ਰੋਗਰੈਸ ਕਰੋ, ਤੁਸੀਂ ਬੰਦ ਕਰੋ। ਅਤੇ ਹੁਣ ਜਿਹੜਾ ਅਸੀਂ ਨਵਾਂ ਰੈਸਟੋਰੈਂਟ ਖੋਲ੍ਹਿਆ ਉੱਥੇ ਡਾਰਲਿੰਗ ਹਾਰਬਰ, ਬਿਲਕੁਲ ਪਾਣੀ ਉੱਤੇ, 280 ਸੀਟ ਰੈਸਟੋਰੈਂਟ, ਬਿਲਕੁਲ ਓਪਨ ਕਿਚਨ, ਓਵਰ ਲੁਕਿੰਗ ਕੰਪਲੀਟ ਡਾਰਲਿੰਗ ਹਾਰਬਰ। ਉਹ ਮੈਂ 2016 'ਚ ਖੋਲ੍ਹਿਆ ਜੀ, 2015 'ਚ। ਉਹ ਮੇਰਾ ਛੋਟਾ ਬੇਟਾ ਸੰਭਾਲਦਾ, ਵੱਡਾ ਬੇਟਾ ਕੌਨਕੋਰਡ ਫੰਕਸ਼ਨ ਸੈਂਟਰ ਸੰਭਾਲਦਾ, ਬਾਅਦ ਜਿੰਨੀਆਂ ਇਵੈਂਟਸ, ਉਸ ਤੋਂ ਬਾਅਦ ਅਸੀਂ ਬਹੁਤ ਕਰਨ ਲੱਗ ਪਏ ਹਾਂ ਗੌਰਮੈਂਟ ਇਵੈਂਟਸ। ਫਿਰ ਹੋਸਪਿਟੈਲਿਟੀ ਹੁਣ ਕੰਪਲੀਟਲੀ ਅਸੀਂ ਟੇਕ ਓਵਰ ਕਰ ਲਿਆ। ਸੋ ਮਨਜੀਤ ਇੰਡੀਅਨ ਰੈਸਟੋਰੈਂਟ ਨਾਂ ਤੋਂ ਮਨਜੀਤ ਰੈਸਟੋਰੈਂਟ ਐਂਡ ਕੇਟਰਸ ਬਣਿਆ, ਫਿਰ ਮਨਜੀਤ ਇਵੈਂਟਸ, ਟੋਟਲ ਇਵੈਂਟਸ ਕੰਪਨੀ ਬਣੀ, ਫਿਰ ਮਨਜੀਤ ਹੋਸਪਿਟੈਲਿਟੀ ਗਰੁੱਪ ਬਣ ਗਿਆ। ਅਤੇ ਹੈ ਅਸੀਂ ਤਿੰਨੋਂ ਚਾਰੋ, ਸਭ ਤੋਂ ਪਹਿਲੇ ਤਾਂ ਆਈ ਵੁੱਡ ਬੀ ਗ੍ਰੇਟਫੁਲ ਟੂ ਮਾਈ ਵਾਈਫ, ਜਿਹੜੀ ਹਰ ਵੇਲੇ ਸਪੋਰਟਿਵ ਰਹੀ ਹੈ, ਉਹ ਅਤੇ ਦੋ ਬੇਟੇ, ਅਤੇ ਇੱਕ ਬੇਟਾ ਤੇ ਸ਼ਾਦੀ ਹੋਈ ਹੈ, ਅਤੇ ਦੋ ਬੱਚੇ ਨੇ, ਅਤੇ ਦੂਜਾ ਜਿਹੜਾ ਹੈ ਉਹ ਹਾਲਾਂ ਹੀ ਇਜ਼ ਨੋਟ ਸੈਟਲਡ ਐਜ਼ ਯੈਟ, ਹੀ ਇਜ਼ 32, ਉੱਥੇ ਹੀ ਪੈਦਾ ਹੋਇਆ ਸੀਗਾ। ਸੋ ਪਰਿਵਾਰ, ਪਰਿਵਾਰਿਕ ਬਿਜ਼ਨਸ ਹੈ ਜੀ, ਕੋਈ ਇੰਨਾ ਵੱਡਾ ਚੌੜਾ ਵੀ ਨਹੀਂ ਹੈ ਕਿ ਅਸੀਂ, ਲੇਕਿਨ ਇਹ ਹੈ ਕਿ ਪ੍ਰੋਗਰੈਸ ਕੀਤਾ ਹੈ, ਔਰ ਕੰਟੈਂਟਮੈਂਟ ਬੜੀ ਮਿਲੀ ਹੈ, ਖੁਸ਼ੀ ਮੈਂ ਬੜੀ ਮਿਲੀ ਹੈ, ਵੀ ਜਿਸ ਕੰਮ ਨੂੰ ਕੀਤਾ ਹੈ ਦਿਲੋਂ ਕੀਤਾ ਹੈ, ਔਰ ਲੋਕਾਂ ਨੇ ਸਲਾਹਿਆ, ਲੋਕਾਂ ਨੇ ਉੱਪਰ ਲਿਆਇਆ, ਇਸ ਕਰਕੇ ਜੇ ਛੋਟਾ ਮੋਟਾ ਨਾਂ ਕੋਈ ਲੈ ਲੈਂਦਾ ਤਾਂ ਬੜੀ ਖੁਸ਼ੀ ਹੁੰਦੀ ਹੈ।
ਨਹੀਂ, ਖੁਸ਼ੀ ਦੀ ਗੱਲ ਹੈ, ਕਿਉਂਕਿ SBS ਟੈਲੀਵਿਜ਼ਨ ਨੇ ਟਰਬਨ ਲੈਜੈਂਡ ਦੇ ਨਾਂ 'ਤੇ ਇੱਕ ਡਾਕੂਮੈਂਟਰੀ ਬਣਾਈ ਹੈ, ਅਤੇ ਤੁਹਾਨੂੰ ਉਹਦੇ 'ਚ ਪ੍ਰਸਤੁਤ ਕੀਤਾ ਜਾਣਾ।
ਮੈਨੂੰ ਸਭ ਤੋਂ ਪਹਿਲੇ 2014 ਦੇ ਵਿੱਚ ਇੱਥੇ ਆਸਟ੍ਰੇਲੀਅਨ ਇੰਡੀਅਨ ਬਿਜ਼ਨਸ ਕਮਿਊਨਿਟੀ ਅਵਾਰਡ 'ਚ ਅੰਬੈਸਡਰ ਆਫ ਦ ਈਅਰ ਉਹਨਾਂ ਨੇ ਮੈਨੂੰ ਦਿੱਤਾ ਸੀਗਾ 2014 ਦੇ ਵਿੱਚ। ਇਹ ਜਿਹੜੀ ਹੈ, ਇਹਨਾਂ ਨੇ ਖੁਦ ਹੀ ਇਨਵੈਸਟੀਗੇਟ ਕੀਤਾ, ਸਾਨੂੰ ਕੁਛ ਨਹੀਂ ਪਤਾ ਹੈ। ਮੈਨੂੰ ਇੱਕ ਫੋਨ ਕਾਲ ਆਉਂਦੀ ਹੈ ਕਿ ਜੀ ਅਸੀਂ ਤੁਹਾਡੇ ਬਾਰੇ ਕੁਛ ਸਟੋਰੀ ਕਰਨਾ ਚਾਹੁੰਦੇ ਹਾਂ। ਮੈਂ ਕਿਹਾ ਜੀ ਜ਼ਰੂਰ ਕਰੋ, ਆਈ ਹੋਪ ਕਿ ਇਹ ਚੰਗੀ ਚੀਜ਼ ਦੱਸ ਦਿਓ। ਕਹਿੰਦੇ ਹਾਂ, ਚੰਗੀ ਵੀ ਹੈ, ਤੁਹਾਡੀਆਂ ਕੁਆਲਿਟੀ ਵੀ ਦੱਸਾਂਗੇ, ਤੁਹਾਡੀਆਂ ਖਾਮੀਆਂ ਉਹ ਵੀ ਦੱਸਾਂਗੇ। ਕਿ ਬੈਨਰ ਹੈ ਇਹਨਾਂ ਦਾ, ਮੇਨ ਬੈਨਰ ਉਹ ਅਨਟੋਲਡ ਸਟੋਰੀ, ਉਹਦੇ ਵਿੱਚ ਚਾਰ ਸੈਗਮੈਂਟ ਪੜਦੇ ਨੇ, ਡਿਫਰੈਂਟ ਕਮਿਊਨਿਟੀਜ਼ ਦੇ, ਡਿਫਰੈਂਟ ਬੰਦਿਆਂ ਦੇ। ਉਹਦੇ 'ਚ ਸਾਡਾ ਨਾਂ ਇਹਨਾਂ ਨੇ ਆਪੇ ਪਾਇਆ, ਨਾ ਅਸੀਂ ਅਪਰੋਚ ਕੀਤਾ, ਫਿਰ ਇਹਨਾਂ ਨੇ ਸਾਡੇ ਕੋਲੋਂ ਸਕਰੀਨਿੰਗ ਟੈਸਟ ਕੀਤਾ, ਥੋੜ੍ਹਾ ਡੇਟਸ ਮੰਗੀਆਂ ਵੀ ਇਹ ਡੇਟਸ ਦੇ ਵਿੱਚ ਅਸੀਂ ਕਰਾਂਗੇ, ਅਤੇ ਟਰਬਨ ਲੈਜੈਂਡ ਦਾ ਨਾਂ ਦਿੱਤਾ। ਸਾਨੂੰ ਕੁਛ ਨਹੀਂ ਦੱਸਿਆ ਇਹਨਾਂ ਨੇ ਹੁਣ ਤੱਕ। ਮੈਂ ਕੱਲ੍ਹ ਪਰਸੋਂ ਤੋਂ ਕਲਿੱਪ ਸ਼ੁਰੂ ਹੋਏ ਨੇ, ਉਸ ਤੋਂ ਪਹਿਲੇ ਨਾ
ਥੋੜ੍ਹਾ ਅੰਦਾਜ਼ਾ ਹੋਣਾ ਸ਼ੁਰੂ ਹੋ ਗਿਆ ਹੋਣਾ ਕਿ ਵਿੱਚ ਕੀ ਆਉਣਾ।
ਵਿੱਚ ਆਉਣਾ, ਵਿੱਚ ਗਲਤੀਆਂ ਵੀ ਜਿਹੜੀਆਂ ਕੀਤੀਆਂ ਉਹਨਾਂ ਨੇ ਕੈਚ ਕੀਤੀਆਂ, ਜਿਹੜੀਆਂ ਗਲਤੀਆਂ ਕੀਤੀਆਂ ਕਿ ਜਿੱਥੇ ਗੁੱਸਾ ਆਇਆ ਉੱਥੇ ਗੁੱਸਾ ਆਇਆ, ਜਿੱਥੇ ਯੂ ਨੋ ਜਿਹੜੀ ਚੀਜ਼ ਨਹੀਂ ਠੀਕ ਹੋ ਰਹੀ ਹੈ, ਆਪਣੀ ਸੈਟਿਸਫੈਕਸ਼ਨ ਨੂੰ ਨਹੀਂ ਹੋ ਰਹੀ, ਔਰ ਕਸਟਮਰ ਨੂੰ ਇਫੈਕਟ ਕਰ ਰਹੀ ਹੈ, ਜੇ ਸਟਾਫ 'ਤੇ ਗੁੱਸਾ ਕਰਨਾ, ਉੱਚੀ ਬੋਲਿਆ ਗਿਆ, ਨੀਚੀ ਬੋਲਿਆ ਗਿਆ, ਪਰ ਇਹ ਚੀਜ਼ ਹੁੰਦੀ ਹੈ, ਸਾਰਿਆਂ ਨੂੰ ਪਤਾ।
ਲੇਕਿਨ ਸੱਚ ਵਿਖਾਉਣ ਦੀ ਕੋਸ਼ਿਸ਼ ਸਾਡੀ ਵੀ ਰਹਿੰਦੀ ਹੈ, ਜੋ ਸੁਭਾਵਿਕ ਤੌਰ 'ਤੇ ਅਸਲ ਮਾਨੇ ਅੱਜ ਪਰਦੇ ਦੇ ਪਿੱਛੇ ਕੀ ਹੁੰਦਾ ਉਹ ਵੀ ਜਾਣਨਾ ਜ਼ਰੂਰੀ ਹੈ। ਹੁਣ ਤੱਕ ਦੀ ਸਭ ਤੋਂ ਖੂਬਸੂਰਤ ਮੂਮੈਂਟ ਕਿਹੜੀ ਹੋਊਗੀ, ਜੇ ਕੋਈ ਇੱਕ ਕਹਿਣੀ ਹੋਵੇ, ਜਿਹਦੇ ਨਾਲ ਤੁਹਾਡੇ ਚਿਹਰੇ 'ਤੇ ਜੇ ਇਕੱਲੇ ਬੈਠੇ ਹੋਵੋ ਤਾਂ ਹਲਕੀ ਹਲਕੀ ਮੁਸਕਰਾਹਟ ਆ ਜਾਂਦੀ ਹੋਵੇ?
ਹਲਕੀ ਮੁਸਕਰਾਹਟ ਤੇ ਅੱਜ ਕੱਲ੍ਹ ਜ਼ਮਾਨੇ ਚੱਲੀ ਗਈ ਹੈ, ਲੇਕਿਨ ਮੁਸਕਰਾਹਟ ਇਹ ਹੁੰਦੀ ਹੈ ਕਿ ਖੁਸ਼ੀ ਜਦੋਂ ਹੁੰਦੀ ਹੈ, ਜਦੋਂ ਪਿੱਛੇ ਮੁੜ ਕੇ ਦੇਖੀਦਾ ਕਿ ਕੀ ਹੁੰਦੇ ਸੀ ਤੇ ਕੀ ਵਾਹਿਗੁਰੂ ਨੇ ਕੀਤਾ, ਅੱਜ ਕਿੱਥੇ ਲਿਆ ਕੇ ਖੜਾ ਕੀਤਾ, ਉਹਦੇ 'ਚ ਖੁਸ਼ੀ ਜ਼ਰੂਰ ਆਉਂਦੀ ਹੈ। ਔਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਦੋ ਪਿਆਰੇ ਬੇਟੇ ਦਿੱਤੇ, ਜਿਨ੍ਹਾਂ ਨੇ ਮੋਢੇ ਨਾਲ ਮੋਢਾ ਲਗਾ ਕੇ, ਔਰ ਵਾਈਫ ਜਿਹੜੀ ਮੇਰੀ ਸਪਾਈਨ ਆਫ ਦੀ ਫੈਮਿਲੀ ਹੈ, ਉਹਨਾਂ ਨੇ ਸਾਰਿਆਂ ਨੇ ਮਿਲ ਕੇ ਅਸੀਂ ਪਰਿਵਾਰ ਦਾ ਨਾਂ, ਗੁਜਰਾਲ ਪਰਿਵਾਰ ਦਾ ਨਾਂ, ਮੈਂ ਆਪਣਾ ਨਾਂ ਨਹੀਂ ਲਵਾਂ, ਸਾਰੇ ਗੁਜਰਾਲ ਪਰਿਵਾਰ ਦਾ ਨਾਂ ਉੱਪਰ ਲਿਆਂਦਾ। ਅੱਜ ਸੁਸਾਇਟੀ 'ਚ ਇੱਜ਼ਤ ਹੈ, ਜਿੱਥੇ ਜਾਈਦੇ ਆ ਸਭ ਪਿਆਰ ਨਾਲ ਮਿਲਦੇ ਨੇ, ਕੋਈ ਕਿਸੇ ਨਾਲ ਐਣ ਬੈਣ ਨਹੀਂ ਹੈ, ਕੋਈ ਕਿਸੇ ਨਾਲ ਗੁੱਸਾ ਨਹੀਂ ਹੈ। ਜਿੱਥੇ ਕੋਈ ਕੰਮ, ਜਿੱਥੇ ਕੋਈ ਆਪਸ ਦੇ ਵਿੱਚ ਇੱਕ ਚੀਜ਼ ਨਹੀਂ ਮਿਲ ਸਕੀ, ਉੱਥੋਂ ਉਹਨੂੰ ਵੀ ਕੋਸ਼ਿਸ਼ ਕੀਤੀ ਹੈ ਸੋਲਵ ਕਰਨ ਨੂੰ। ਉਹ ਤਾਂ ਦੁੱਖ ਸੁੱਖ ਚੱਲਦੇ ਰਹਿੰਦੇ ਨੇ, ਲੇਕਿਨ ਸਭ ਤੋਂ ਵੱਡੀ ਜਿਹੜੀ ਫੈਮਿਲੀ ਯੂਨਿਟੀ ਮੈਂ ਦੇਖਿਆ, ਉਹ ਮੈਨੂੰ ਬੜਾ, ਮੇਰੇ ਦਿਲ ਨੂੰ ਬੜੀ ਖੁਸ਼ੀ ਕਰਦੀ, ਜਿਹੜੀ ਕਿ ਅਸੀਂ ਆਪਣੇ ਬਜ਼ੁਰਗਾਂ ਕੋਲ ਸਿੱਖੀ ਹੈ। ਉਹ ਦੈਟ ਮੂਮੈਂਟ ਇਜ਼ ਮਾਈ ਲਾਈਫ ਇਜ਼ ਵੈਰੀ ਇੰਪੋਰਟੈਂਟ। ਬਾਕੀ ਜਿਹੜੀ ਸਫਲਤਾ ਹੈ, ਕਦੀ ਮਿਲ ਜਾਂਦੀ ਹੈ, ਕਦੀ ਨਹੀਂ ਵੀ ਮਿਲਦੀ, ਕਦੀ ਪੈਸੇ ਦਾ, ਬਾਕੀ ਬਿਜ਼ਨਸ ਤੇ ਪੈਸਿਆਂ ਦਾ ਮਾਮਲਾ, ਕਈ ਵਾਰ ਨੁਕਸਾਨ ਹੋ ਜਾਂਦਾ, ਫਾਇਦਾ ਹੋ ਜਾਂਦਾ, ਉਹ ਅਲੱਗ ਚੀਜ਼ ਹੈ।
ਤੇ ਸਫਲਤਾ ਦੀ ਕੁੰਜੀ ਕੀ ਆ, ਜੇ ਨਵੇਂ ਆਏ ਪ੍ਰਵਾਸੀ ਪੁੱਛਣਾ ਚਾਹੁਣ ਵੀ ਗੁਜਰਾਲ ਸਾਹਿਬ ਤੁਸੀਂ ਜ਼ਿੰਦਗੀ 'ਚ ਕੀ ਖੱਟਿਆ, ਸਫਲਤਾ ਦਾ ਸੂਤਰਧਾਰ ਕੀ ਆ?
ਕੁੰਜੀ ਕਹਿ ਲਓ, ਨਸੀਹਤ ਇਹੀ ਕਹਿ ਲਓ, ਜਿਹੜੇ ਵੀ ਅੱਜ ਕੱਲ੍ਹ ਦੇ ਬੱਚੇ ਆ ਰਹੇ ਨੇ, ਜੇ ਸਟੂਡੈਂਟ ਆ ਰਹੇ ਨੇ, ਪੜ੍ਹਨ ਆ ਰਹੇ ਨੇ, ਮੈਂ ਸਾਰਿਆਂ ਨੂੰ ਕਹਿੰਦਾ, ਬੇਟਾ ਇੱਕ ਚੀਜ਼ 'ਤੇ ਜੇ ਮਿਹਨਤ ਕਰੋਗੇ ਤੇ ਤੁਹਾਡੀ ਫਿਊਚਰ ਡੈਫੀਨੇਟਲੀ ਲਿਖਿਆ, ਔਰ ਸਿੰਸੇਅਰਟੀ ਨਾਲ ਮਿਹਨਤ ਕਰੋਗੇ। ਜੇ ਤੁਸੀਂ ਇੱਥੇ ਇਹ ਸਮਝ ਕੇ ਆਏ ਹੋ ਕਿ ਉਹ ਇੱਥੋਂ ਉੱਥੇ ਦਾ ਰਹਿਣ ਸਹਿਣ ਔਰ ਇੱਥੇ ਰਹਿਣ ਸਹਿਣ ਦੇ ਵਿੱਚ ਬਹੁਤ ਫਰਕ ਹੈ, ਅਤੇ ਅਸੀਂ ਤਾਂ ਬਹੁਤ ਇੱਥੇ ਐਸ਼ ਕਰ ਸਕਦੇ ਹਾਂ, ਮੈਂ ਉਹਨਾਂ ਨੂੰ ਹਮੇਸ਼ਾ ਸਮਾਨ ਸਮਝਾਉਂਦਾ। ਕਈ ਕਾਫੀ ਬੱਚੇ ਆਉਂਦੇ ਰੋਜ਼ ਹੀ, ਤਕਰੀਬਨ 4-5 ਨਵੇਂ ਬੱਚੇ ਆਉਂਦੇ ਜੀ, ਸਾਨੂੰ ਥੋੜ੍ਹੀ ਜੋਬ ਦੇ ਦਿਓ ਜਾਂ 24 ਘੰਟੇ 20 ਘੰਟੇ ਜਿਹੜਾ ਉਹਨਾਂ ਨੂੰ ਕੰਮ ਕਰਨ ਦਾ। ਉਹਨਾਂ ਨੂੰ ਮੈਂ ਕਹਿੰਦਾ ਕਿ ਬਸ ਸਿੰਸੀਅਰਟੀ ਨਾਲ ਕੰਮ ਕਰੋ, ਸਕਸੈਸ ਹੈ ਇਸ ਕੰਟਰੀ 'ਚ, ਡਿਗਨਿਟੀ ਆਫ ਲੇਬਰ ਹੈ ਇਸ ਕੰਟਰੀ 'ਚ, ਜੇ ਤੁਸੀਂ ਇਮਾਨਦਾਰੀ ਨਾਲ ਕੰਮ ਕਰੋਗੇ। ਅਨਲੈਸ ਤੁਹਾਡੀ ਰੱਬ ਨੇ ਕਿਸਮਤ ਹੀ ਬਿਲਕੁਲ ਖਰਾਬ ਕੀਤੀ ਹੋਈ ਕਿਸੇ ਰੀਜ਼ਨ ਕਰਕੇ, ਜਿਹੜਾ ਕਿ ਵਾਹਿਗੁਰੂ ਜਾਣਦਾ, ਅਦਰਵਾਈਜ਼ ਤੁਸੀਂ ਆਪਣੇ ਸਿੰਸੀਅਰਟੀ ਨਾਲ ਕੰਮ ਕਰੋਗੇ ਤੁਹਾਨੂੰ ਸਕਸੈਸ ਮਿਲੇਗੀ। ਕਿਸੇ ਨੂੰ ਜਲਦੀ ਮਿਲ ਜਾਂਦੀ ਹੈ, ਕਿਸੇ ਨੂੰ ਲੇਟ ਮਿਲ ਜਾਂਦੀ ਹੈ। ਔਰ ਦੂਜਾ, ਆਪਣੇ ਆਪ ਨੂੰ ਕਦੀ ਕੰਪੇਅਰ ਨਾ ਕਰੋ ਕਿਸੇ ਨਾਲ ਕਿ ਉਹਦੇ ਕੋਲ 4 ਪੈਸੇ ਜ਼ਿਆਦਾ ਨੇ, ਉਹ ਮੇਰੇ ਨਾਲ ਮੇਰੇ ਟਾਈਮ ਸਿਰ ਆਇਆ ਸੀਗਾ ਅਤੇ ਮੈਂ ਉਦੋਂ ਵੀ ਆਇਆ ਸੀ ਅਤੇ ਮੈਂ ਪਿੱਛੇ ਰਹਿ ਗਿਆ ਅਤੇ ਉਹ ਬਹੁਤ ਅੱਗੇ ਨਿਕਲ ਗਿਆ। ਉਹਦੀ ਕਿਸਮਤ ਹੈ, ਉਹਦੀ ਆਪਣੀ ਮਿਹਨਤ ਹੈ, ਉਹਦਾ ਆਪਣਾ ਦਿਮਾਗ ਹੈ। ਅਤੇ ਤੀਜੀ ਗੱਲ, ਜਿੰਨਾ ਲੋਫੁਲੀ ਰਹੋਗੇ ਉਨੇ ਸਕਸੈਸਫੁਲ ਰਹੋਗੇ। ਉਹ ਜਿੰਨੇ ਬੱਚੇ ਆਉਂਦੇ ਨੇ ਅੱਜ ਕੱਲ੍ਹ, ਯੂਨੋ ਜਿਹੜੇ ਕਿ ਮੇਰੇ ਗ੍ਰੈਂਡਸਨਸ ਵਰਗੇ ਕਹਿ ਲਓ, ਉਹ ਉਹਨਾਂ ਨੂੰ ਮੈਂ ਇਹੀ ਨਸੀਹਤ ਦੇਣਾ ਕਿ ਜੋ ਕੁਛ ਕਰੋ ਕਾਨੂੰਨ ਦੇ ਦਾਇਰੇ 'ਚ ਕਰੋ। ਇਹ ਨਹੀਂ ਕਿ ਜਿਸ ਤਰ੍ਹਾਂ ਇੰਡੀਆ ਦੇ ਵਿੱਚ ਇਹ ਕਰ ਲਓ ਉਹ ਕਰ ਲਓ। ਵਿਦ ਆਲ ਮਾਈ ਰਿਸਪੈਕਟ ਟੂ ਇੰਡੀਆ, ਮੈਂ ਇੰਡੀਆ ਨੂੰ ਹਮੇਸ਼ਾ ਦਿਲ 'ਚ ਰੱਖਿਆ ਹੋਇਆ, ਉਹ ਮੇਰੀ ਜਨਮ ਭੂਮੀ ਹੈ ਅਤੇ ਉਹ ਉਸਨੂੰ ਮੈਂ ਕਦੀ ਨਹੀਂ ਕੱਢ ਸਕਦਾ। ਲੇਕਿਨ ਉੱਥੇ ਦਾ ਰਹਿਣ, ਕਲਚਰ, ਲੋ ਨੂੰ ਤੋੜਨਾ, ਲੋ ਨੂੰ ਬਣਾਉਣਾ, ਔਰ ਇੱਥੇ ਦੇ ਜਿਹੜਾ ਤੁਹਾਨੂੰ ਪਤਾ ਹੀ ਹੋਏਗਾ, ਤੁਸੀਂ ਕਾਫੀ ਸਾਲਾਂ ਤੋਂ ਰਹਿ ਰਹੇ ਹੋਗੇ, ਕਿ ਮੈਂ ਉਹਨਾਂ ਨੂੰ ਇਹ ਹਮੇਸ਼ਾ ਕਹਿੰਦਾ ਕਿ ਕੋਈ ਵੀ ਚੀਜ਼ ਗਲਤ ਨਾ ਕਰੋ ਇੱਥੇ, ਅਨਲੋਫਲੀ ਨਾ ਕਰੋ, ਅਤੇ ਸਕਸੈਸ ਤੁਹਾਨੂੰ ਮਿਲੇਗੀ। ਥੋੜ੍ਹੀ ਮਿਲੇਗੀ, ਹੌਲੀ ਹੌਲੀ ਮਿਲੇਗੀ, ਲੇਕਿਨ ਮਿਲੇਗੀ ਜ਼ਰੂਰ ਜੇ ਬਿਲਕੁਲ ਸਿੰਸੀਅਰਟੀ ਨਾਲ ਕੰਮ ਕਰੋਗੇ
ਜੀ। ਇਹਦੇ ਨਾਲ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਅਤੇ ਬਹੁਤ ਸੋਹਣੀਆਂ ਸਿਆਣੀਆਂ ਗੱਲਾਂ ਤੁਸੀਂ ਸਾਡੇ ਸੁਣਨ ਵਾਲਿਆਂ ਨਾਲ ਸਾਂਝੀਆਂ ਕੀਤੀਆਂ, ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ।
ਬੜੀ ਖੁਸ਼ੀ ਗੱਲ ਕਰਕੇ, ਅਤੇ ਸਾਰੇ ਤੁਹਾਡੇ ਸੁਣਨ ਵਾਲਿਆਂ ਨੂੰ ਇੱਕੋ ਹੀ ਕਨਵੇ ਕਰਨਾ ਚਾਹੁੰਦਾ ਮੈਸੇਜ ਕਿ ਖੁਸ਼ ਰਹੋ, ਪਿਆਰ ਨਾਲ ਰਹੋ ਅਤੇ ਪੀਸਫੁਲ ਰਹੋ। ਮੋਰ ਇੰਪੋਰਟੈਂਟ ਕਿ ਸਾਨੂੰ ਸ਼ਾਂਤੀ ਦੀ ਬੜੀ ਜ਼ਰੂਰਤ ਹੈ।
ਸਾਡੇ ਵੱਲੋਂ ਵੀ ਤੁਹਾਨੂੰ ਸ਼ੁਭ ਇਸ਼ਾਵਾਂ।
ਥੈਂਕ ਯੂ ਜੀ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਮਿਹਰਬਾਨੀ।
Tell us what you think. Like us on Facebook or follow us on Twitter.